ਮਾਰੂ ਮਹੱਲਾ ਪਹਿਲਾ। ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮੇ ਅਪਾਰਾ। ਮਹਾਰਾਜ ਇਹ ਸੋਹਲੇ ਵਿੱਚ 13 ਪੌੜੀਆਂ ਤੱਕ ਮਹਾਂਪਰਲੋਂ ਦਾ ਹੁਣ ਵਰਣਨ ਕਰਨਗੇ, ਉਹਦਾ ਪ੍ਰਕਾਰ ਦਿਖਾਉਂਦੇ ਕੀ ਹੈ। ਫਿਰ 3 ਪੌੜੀਆਂ ਵਿੱਚ ਉਤਪਤੀ ਦਾ ਦੱਸਣਗੇ ਤਰੀਕਾ ਕੀ ਹੈ, ਉਹਦਾ ਪ੍ਰਕਾਰ ਢੰਗ ਕੀ ਹੈ ਉਹਦਾ। ਮਾਰੂ ਰਾਜ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮੇ ਅਪਾਰਾ। ਮਹਾਂਪਰਲੋਂ ਸਮੇਂ ਵਿੱਚ ਅਰਬਦ ਨਰਬਦ ਗਿਣਤੀ ਤੋਂ ਅਣਗਿਣਤੀ ਭਾਵ ਬਹੁਤ ਕਾਲ ਧੁੰਦੂ ਕਾਰ ਰਿਹਾ। 100 ਕਰੋੜ ਦਾ ਅਰਬ ਤੇ 10 ਅਰਬ ਦਾ ਖਰਬ ਹੁੰਦਾ, ਤੇ ਅਰਬਦ ਅਰਬ ਤੇ ਨਰਬਦ ਖਰਬ ਇੰਨਾ ਸਮਾਂ ਧੁੰਦੂ ਕਾਰ ਹੀ ਰਿਹਾ। ਉਸ ਵੇਲੇ ਨਾ ਧਰਤੀ ਨਾ ਆਕਾਸ਼ ਨਾ ਹੀ ਅਪਾਰ ਹੁਕਮ ਦੇ ਕਰਨ ਵਾਲਾ ਸੀ। ਉਸ ਵੇਲੇ ਨਾ ਧਰਤੀ ਨਾ ਆਕਾਸ਼ ਸੀ, ਇੱਕ ਹੁਕਮ ਦੇ ਕਰਨ ਵਾਲਾ ਅਪਾਰ ਵਾਹਿਗੁਰੂ ਹੀ ਸੀ ਬਸ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਉਸ ਵੇਲੇ ਨਾ ਦਿਨ ਨਾ ਰਾਤ ਸੀ, ਨਾ ਹੀ ਚੰਦਰਮਾ ਸੂਰਜ ਸੀ, ਇੱਕ ਪਰਮੇਸ਼ਰੀ ਅਫੁਰ ਸੁੰਨ ਸਮਾਧੀ ਦੇ ਵਿੱਚ ਆਪ ਬਿਲਕੁਲ ਅਫੁਰ ਆਪ ਇਕੱਲਾ ਇਕੱਲਾ। ਲਾਓ ਤਾਂ ਧਿਆਨ ਜ਼ਰਾ ਜਿਹਾ ਜਿਹਾ ਟਾਈਮ ਹੋਵੇ। ਮਹਾਰਾਜ ਕਹਿੰਦੇ ਉਹ ਆਪਾਂ ਉਦੋਂ ਤਾਂ ਦੇਖ ਨਹੀਂ ਸਕੇ, ਹੁਣ ਧਿਆਨ ਨਾਲ ਦੇਖੋ ਜੇ ਇਕੱਲਾ ਪਰਮਾਤਮਾ ਕਿਵੇਂ ਬੈਠਾ ਹੋਣਾ। ਇਕੱਲਾ ਹੀ ਸਮਾਧੀ ਲਾ ਕੇ, ਕੁਛ ਵੀ ਨਹੀਂ ਸੀ ਉਦੋਂ, ਖਾਣੀ ਨਾ ਬਾਣੀ, ਪਾਉਣ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ, ਨਾ ਚਾਰੇ ਖਾਣੀਆਂ ਸੀ ਨਾ ਚਾਰੇ ਬਾਣੀਆਂ, ਪਾਉਣ ਪਾਣੀ ਵੀ ਨਹੀਂ ਸੀ, ਉਤਪਤੀ ਤੇ ਖਪਤ ਮਰਨਾ ਵੀ ਨਹੀਂ ਸੀ, ਨਾ ਕੋਈ ਆਉਣਾ ਨਾ ਜਾਣਾ, ਕੁਛ ਵੀ ਨਹੀਂ ਸੀ। ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏਂਦਾ। 9 ਖੰਡ, 7 ਪਤਾਲ, 7 ਸਮੁੰਦਰ ਵੀ ਨਹੀਂ ਸੀ, ਨਦੀਆਂ ਵਿੱਚ ਨੀਰ ਭਾਵ ਜਲ ਵੀ ਨਹੀਂ ਸੀ ਚੱਲਦਾ। ਨਾ ਤਦ ਸੁਰਗ ਮੱਛ ਪਏ ਆਲਾ, ਦੋਜਕ ਭਿਸਤ ਨਹੀਂ ਖੈ ਕਾਲਾ। ਉਸ ਵੇਲੇ ਨਾ ਸਵਰਗ ਨਾ ਮੱਛ ਹੁੰਦਾ ਪਤਾਲ, ਮਾਤ ਲੋਕ ਨਾ ਪਿਆਲ ਪਤਾਲ, ਤਿੰਨੇ ਨਹੀਂ ਸੀ। ਸੋ ਮੁਸਲਮਾਨਾਂ ਦੀ ਬੋਲੀ ਅਨੁਸਾਰ ਦੋਜਕ ਜਿਹੜੇ ਨਰਕ ਹੈ, ਬਿਹਿਸ਼ਤ ਸਵਰਗ ਨਹੀਂ ਸੀ, ਸਭ ਦੇ ਖੈ ਕਰਨ ਵਾਲਾ ਕਾਲ ਵੀ ਨਹੀਂ ਸੀ ਉਦੋਂ ਤਾਂ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏਂਦਾ। ਹਿੰਦੂਆਂ ਦੇ ਮਤ ਅਨੁਸਾਰ ਨਾ ਨਰਕ ਸਵਰਗ ਸੀ, ਨਾ ਜੰਮਣਾ ਮਰਨਾ ਸੀ, ਨਾ ਕੋਈ ਕਿਤੇ ਆਉਂਦਾ ਸੀ, ਨਾ ਕੋਈ ਜਾਂਦਾ ਸੀ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸਾ ਏਕੋ ਸੋਈ। ਨਾ ਉਦੋਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਸੀ, ਇਹਨਾਂ ਦੇਵਤਿਆਂ ਵਿੱਚੋਂ ਹੀ ਕੋਈ ਨਹੀਂ ਸੀ, ਹੋਰ ਕੋਈ ਦਿਸਦਾ ਹੀ ਨਹੀਂ ਸੀ, ਇੱਕੋ ਸਿਰਫ ਪਰਮਾਤਮਾ ਹੀ ਪਰਮਾਤਮਾ ਸੀ। ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁੱਖ ਪਾਏਂਦਾ। ਕੋਈ ਨਾ ਇਸਤਰੀ ਸੀ ਨਾ ਪੁਰਖ ਸੀ, ਨਾ ਜਾਤੀ ਸੀ ਨਾ ਕੋਈ ਜਨਮਿਆ ਸੀ, ਨਾ ਕੋਈ ਦੁੱਖ ਸੁੱਖ ਨੂੰ ਪਾਉਂਦਾ ਸੀ। ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁੱਖ ਵਾਸੀ। ਤਦੋਂ ਜਤੀ ਸਤੀ ਬਨਵਾਸੀ ਵੀ ਕੋਈ ਨਹੀਂ ਸੀ, ਨਾ ਹੀ ਉਦੋਂ ਸਿੱਧ ਸਾਧਕ ਸੀ, ਅਤੇ ਨਾ ਹੀ ਕੋਈ ਸੁੱਖਾਂ ਵਿੱਚ ਵਸਣ ਵਾਲਾ ਸੁਖੀ ਜੀਵੜਾ ਸੀ। ਯੋਗੀ ਜੰਗਮ ਭੇਖ ਨਾ ਕੋਈ, ਨਾ ਕੋ ਨਾਥ ਕਹਾਏਂਦਾ। ਉਦੋਂ ਨਾ ਕੋਈ ਯੋਗੀ ਸੀ, ਨਾ ਜੰਗਮ ਕੋਈ ਭੇਖ ਵੀ ਨਹੀਂ ਸੀ, ਨਾ ਕੋਈ ਆਪਣੇ ਆਪ ਨੂੰ ਨਾਥ ਕਹਾਉਂਦਾ ਸੀ। ਜਪ ਤਪ ਸੰਜਮ, ਨਾ ਵਰਤ ਪੂਜਾ, ਨਾ ਕੋ ਆਖ ਵਖਾਣ ਹੈ ਦੂਜਾ। ਨਾ ਕੋਈ ਜਪ ਤਪ ਸੰਜਮ ਕਰਨਾ, ਹਰ ਵੇਲੇ ਵਰਤ ਰੱਖਣੇ, ਠਾਕੁਰ ਪੂਜਾ ਕਰਨੀ, ਉਦੋਂ ਕੁਛ ਵੀ ਨਹੀਂ ਸੀ। ਨਾ ਹੀ ਕੋਈ ਦੂਜਾ ਆਖ ਪਾ ਮੂੰਹ ਦੁਆਰਾ ਆਖ ਕੇ ਕਥਨ ਕਰਨ ਵਾਲਾ ਸੀ, ਜਦੋਂ ਹੈ ਹੀ ਇਕੱਲਾ ਇਕੱਲਾ ਸੀ ਉਹ। ਆਪੇ ਆਪ ਪਾਏ ਵਿਗਸੈ, ਆਪੇ ਕੀਮਤ ਪਾਏਂਦਾ। ਆਪਣੇ ਆਪ ਤੋਂ ਆਪ ਹੀ ਮਹਾਂਪਰਲੋਂ ਦਾ ਸਰੂਪ ਪੈਦਾ ਕਰਕੇ ਖੁਸ਼ ਹੋ ਰਿਹਾ ਸੀ, ਅਤੇ ਆਪ ਹੀ ਪਰਲੋਂ ਦੀ ਕੀਮਤ ਨੂੰ ਪਾਉਂਦਾ ਸੀ। ਇੰਨਾ ਚਿਰ ਮਹਾਂਪਰਲੋਂ ਰੱਖਣੀ, ਇਹ ਉਹ ਕੀਮਤ ਉਹੀ ਜਾਣਦਾ। ਨਾ ਸੁੱਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨਾ ਗਊ ਗਵਾਲਾ। ਸੁੱਚ ਹੁੰਦੀ ਪਵਿੱਤਰਤਾ, ਸੰਜਮ ਹੁੰਦੀ ਇੰਦਰੀਆਂ ਦਾ ਦਮਨ ਕਰਨਾ, ਤੁਲਸੀ ਦੀ ਮਾਲਾ ਆਦਿ ਕੁਛ ਵੀ ਨਹੀਂ ਸੀ। ਗੋਪੀਆਂ ਕਾਨ ਕ੍ਰਿਸ਼ਨ ਅਤੇ ਗਊਆਂ ਦੇ ਗਵਾਲੇ ਵੀ ਨਹੀਂ ਸਨ। ਤੰਤ ਮੰਤ ਪਾਖੰਡ ਨਾ ਕੋਈ, ਨਾ ਕੋ ਵੰਸ਼ ਵਜਾਏਂਦਾ। ਨਾ ਕੋਈ ਜੰਤਰ ਤੰਤਰ ਮੰਤਰ ਕੋਈ ਪਖੰਡ ਨਹੀਂ ਸੀ, ਨਾ ਹੀ ਕੋਈ ਬੰਸਰੀ ਵਜਾਉਂਦਾ ਸੀ। ਕਰਮ ਧਰਮ ਨਹੀਂ ਮਾਇਆ ਮਾਖੀ, ਜਾਤ ਜਨਮ ਨਹੀਂ ਦੀ ਸੈ ਆਖੀ। ਕਰਮ ਧਰਮ ਨਹੀਂ ਸੀ, ਨਾ ਹੀ ਮਾਇਆ ਰੂਪ ਮੱਖੀ ਸੀ। ਜਾਤੀ ਜਨਮ ਆਦਿ ਕੁਛ ਵੀ ਅੱਖਾਂ ਨਾਲ ਦਿਸਦਾ ਨਹੀਂ ਸੀ। ਮਮਤਾ ਜਾਲ ਕਾਲ ਨਹੀਂ ਮਾਥੈ, ਨਾ ਕੋ ਕਿਸੈ ਤੇ ਆਏਂਦਾ। ਮਮਤਾ ਦਾ ਜਾਲ ਫਾਹਾ ਤੇ ਸਿਰ ਦੇ ਉੱਤੇ ਕਹਿੰਦੇ ਕਾਲ ਵੀ ਨਹੀਂ ਸੀ, ਨਾ ਹੀ ਕੋਈ ਕਿਸੇ ਨੂੰ ਧਿਆਉਂਦਾ ਸੀ। ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ, ਨਾ ਤਦ ਗੋਰਖ ਨਾ ਮਾ ਛਿੰਦੋ। ਨਾ ਨਿੰਦ ਨਿੰਦਿਆ ਨਾ ਬਿੰਦ ਉਸਤਤੀ ਸੀ, ਜਾਂ ਨਾ ਕੋਈ ਨਿੰਦਿਆ ਤੇ ਬਿੰਦ ਨਾ ਕੋਈ ਜਾਣਨ ਵਾਲਾ ਸੀ, ਨਾ ਜੀਵ ਤੇ ਨਾ ਹੀ ਜਿੰਦੋ ਈਸ਼ਵਰ ਸੀ। ਨਾ ਹੀ ਉਦੋਂ ਗੋਰਖ ਨਾਥ ਸੀ, ਨਾ ਹੀ ਮਛਿੰਦਰ ਨਾਥ ਸੀ। ਨਾ ਤਦ ਗਿਆਨ ਧਿਆਨ ਕੋਲ ਓਪਤ, ਨਾ ਕੋ ਗਣਤ ਗਣਾਏਂਦਾ। ਉਦੋਂ ਗਿਆਨ ਧਿਆਨ ਵੀ ਨਹੀਂ ਸੀ, ਨਾ ਹੀ ਕਿਸੇ ਕੁਲ ਦੀ ਉਤਪਤੀ ਸੀ, ਨਾ ਹੀ ਕੋਈ ਗਿਣਤੀਆਂ ਨੂੰ ਗਿਣਦਾ ਸੀ। ਵਰਨ ਭੇਖ ਨਹੀਂ, ਬ੍ਰਾਹਮਣ ਖੱਤਰੀ, ਦਿਓ ਨਾ ਦੇਹੁਰਾ ਗਊ ਗਾਇਤਰੀ। 1036 ਅੰਗ ਤੇ ਫਰਮਾਉਂਦੇ ਆ, ਬ੍ਰਾਹਮਣ ਖੱਤਰੀ ਆਦਿ ਕੋਈ ਵਰਨ ਨਹੀਂ ਸੀ, ਨਾ ਹੀ ਕੋਈ ਭੇਖ ਸੀ, ਨਾ ਹੀ ਕੋਈ ਦੇਵ ਦੇਵਤਾ ਸੀ, ਨਾ ਹੀ ਕੋਈ ਦੇਹੁਰਾ ਮੰਦਰ ਸੀ, ਨਾ ਹੀ ਗਊ ਸੀ ਤੇ ਨਾ ਗਾਇਤਰੀ ਸੀ। ਓਮ ਜਗ ਨਹੀਂ ਤੀਰਥ, ਨਾਵਣ ਨਾ ਕੋ ਪੂਜਾ ਲਾਏਂਦਾ। ਓਮ ਹੁੰਦਾ ਹਵਨ ਤੇ ਯੱਗ ਆਦਿਕਾਂ ਦੇ ਕਰਨ ਦੀ ਕੋਈ ਕਿਰਿਆ ਨਹੀਂ ਸੀ, ਤੀਰਥਾਂ ਦਾ ਇਸ਼ਨਾਨ ਵੀ ਨਹੀਂ ਸੀ, ਨਾ ਹੀ ਕੋਈ ਪੂਜਾ ਕਰਦਾ ਸੀ ਜਾਂ ਨਾ ਕੋਈ ਪੂਜਾ ਕਰਨ ਵਿੱਚ ਮਨ ਨੂੰ ਲਾਉਂਦਾ ਸੀ। ਨਾ ਕੋ ਮੁੱਲਾ, ਨਾ ਕੋ ਕਾਜੀ, ਨਾ ਕੋ ਸੇਖ ਮਸਾਇਕ ਹਾਜੀ। ਨਾ ਕੋਈ ਮੁੱਲਾ ਨਾ ਕਾਜੀ ਸੀ, ਨਾ ਕੋਈ ਸੇਖ ਸੀ, ਨਾ ਕੋਈ ਮਸਾਇਕ ਮੁਸ਼ਕਤ ਮਿਹਨਤ ਕਰਨ ਦੇ ਕਰਨ ਵਾਲਾ, ਨਾ ਕੋਈ ਹਾਜੀ ਸੀ। ਰਈਅਤ ਰਾਓ ਨਾ ਹੋਮੈ ਦੁਨੀਆਂ, ਨਾ ਕੋ ਕਹਿਣ ਕਹਾਏਂਦਾ। ਨਾ ਕੋਈ ਰਾਜਾ ਅਤੇ ਨਾ ਕੋਈ ਪਰਜਾ ਸੀ, ਨਾ ਹੀ ਦੁਨੀਆਂ ਦੀ ਹੰਗਤਾ ਮਮਤਾ ਸੀ ਅਤੇ ਨਾ ਹੀ ਕੋਈ ਕਹਿਣੇ ਕਹਾਉਣੇ ਵਾਲਾ ਸੀ। ਭਾਉ ਨਾ ਭਗਤੀ, ਨਾ ਸਿਵ ਸ਼ਕਤੀ, ਸਾਜਨ ਮੀਤ ਬਿੰਦ ਨਾ ਰਕਤੀ। ਭਾਉ ਨਾ ਭਗਤੀ, ਨਾ ਸਿਵ ਸ਼ਕਤੀ, ਸਾਜਨ ਮੀਤ ਬਿੰਦ ਨਹੀਂ ਰਕਤੀ। ਭਾਉ ਨਾ ਭਗਤੀ, ਪ੍ਰੇਮਾ ਭਗਤੀ ਨਹੀਂ ਸੀ, ਸ਼ਿਵਜੀ ਤੇ ਸ਼ਕਤੀ ਪਾਰਵਤੀ ਵੀ ਨਹੀਂ ਸੀ ਉਸ ਵਕਤ। ਸ਼ਿਵ ਤੋਂ ਭਾਵ ਈਸ਼ਵਰ ਤੇ ਸ਼ਕਤੀ ਮਾਇਆ ਵੀ ਨਹੀਂ ਸੀ, ਨਾ ਕੋਈ ਸੱਜਣ ਮਿੱਤਰ ਸੀ ਪਿਤਾ ਦਾ। ਸੋ ਇਸ ਪ੍ਰਕਾਰ ਬਿੰਦ ਤੇ ਮਾਤਾ ਦੀ ਰਕਤ ਵੀ ਨਹੀਂ ਸੀ। ਆਪੇ ਸਾਹੋ ਆਪੇ ਬਣਜਾਰਾ, ਸਾਚੇ ਹੋ ਭਾਏਂਦਾ। ਉਹ ਪਰਮੇਸ਼ਰ ਆਪ ਹੀ ਸ਼ਾਹ ਤੇ ਬਣਜਾਰਾ ਸੀ, ਹੋਰ ਪ੍ਰਤੱਖ ਸ਼ਾਹ ਬਣਜਾਰਾ ਕੋਈ ਨਹੀਂ ਸੀ। ਉਦੋਂ ਸੱਚੇ ਨੂੰ ਇਹੋ ਕੁਝ ਪਾਉਂਦਾ ਚੰਗਾ ਲੱਗਦਾ ਸੀ। ਵੇਦ ਕਤੇਵ ਨਾ ਸਿੰਘਮਤ ਸ਼ਾਸਤ, ਪਾਠ ਪੁਰਾਣ ਉਦੈ ਨਹੀਂ ਆਸਤ। ਹਿੰਦੂਆਂ ਦੇ ਵੇਦ ਤੇ ਮੁਸਲਮਾਨਾਂ ਨੇ ਕਿਤੇਬਾਂ ਵੀ ਨਹੀਂ ਸੀ, ਉਦੋਂ ਸਿਮਰਤੀਆਂ ਸ਼ਾਸਤਰ ਵੀ ਨਹੀਂ ਸੀ, ਪੁਰਾਣਾਂ ਦੇ ਪਾਠ ਵੀ ਨਹੀਂ ਸੀ, ਸੂਰਜ ਚੰਦਰਮਾ ਦਾ ਉਦੇ ਅਸਤ ਹੋਣਾ ਵੀ ਨਹੀਂ ਸੀ। ਕਹਿਤਾ ਬਗਤਾ ਆਪ ਅਗੋਚਰ, ਆਪੇ ਅਲੱਖ ਲਖਾਏਂਦਾ। ਕਹਿਤਾ ਕਹਿਣੇ ਵਾਲਾ ਕਵੀਸ਼ਰ, ਬਗਤਾ ਬੋਲਣ ਵਾਲਾ ਭਾਵ ਵਿਆਖਿਆ ਕਰਨ ਵਾਲਾ ਪੰਡਿਤ, ਉਹ ਅਗੋਚਰ ਪ੍ਰਭੂ ਆਪ ਹੀ ਹੈ ਤੇ ਆਪਣੇ ਅਲੱਖ ਸਰੂਪ ਨੂੰ ਆਪ ਹੀ ਲਿਖਾ ਦਿੰਦਾ। ਹੁਣ ਉਤਪਤੀ ਦਾ ਦੱਸਦੇ ਨੇ, ਕਦੋਂ ਸ੍ਰਿਸ਼ਟੀ ਦੀ ਉਤਪਤੀ ਹੋਈ, ਕਿਵੇਂ ਹੋਈ। ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਣ ਰਹਾਇਆ। ਜਾਂ ਉਸ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਪਾਇਆ ਤਾਂ ਉਹਨੇ ਜਗਤ ਨੂੰ ਪੈਦਾ ਕਰ ਦਿੱਤਾ। ਥੰਮੇ ਤੋਂ ਬਾਜ ਭਾਵ ਬਿਨਾਂ ਹੀ ਆਪਣੀ ਕਲਾ ਸ਼ਕਤੀ ਕਰਕੇ ਉਹਨੇ ਆਡਾਣ ਆਕਾਸ਼ ਆਦਿਕ ਨੂੰ ਅੱਡ ਰੱਖਿਆ। ਆਕਾਸ਼ ਉੱਪਰ ਹੈ, ਕੋਈ ਚੀਜ਼ ਥੱਲੇ ਨੂੰ ਨਹੀਂ ਡਿੱਗਦੀ ਉੱਤੋਂ। ਸਾਰੇ ਆਪੋ ਆਪਣੀ ਕਸ਼ਿਸ਼ ਨਾਲ ਖੜੇ ਨੇ, ਨਾਮ ਦੇ ਆਧਾਰ ਤੇ ਖੜੇ ਸਾਰੇ। ਸਤਿਗੁਰੂ ਕਹਿੰਦੇ ਨੇ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏਂਦਾ। ਫਿਰ ਬ੍ਰਹਮਾ ਵਿਸ਼ਨੂੰ ਤੇ ਸ਼ਿਵਾ ਨੂੰ ਪੈਦਾ ਕੀਤਾ, ਆਪ ਹੀ ਇਹਨਾਂ ਦੇ ਵਿੱਚ ਮਾਇਆ ਦੇ ਮੋਹ ਨੂੰ ਵਧਾਉਂਦਾ। ਵਿਰਲੇ ਕਉ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖਾ ਹੁਕਮ ਸਬਾਇਆ। ਕਿਸੇ ਵਿਰਲੇ ਜਗਿਆਸੂ ਨੂੰ ਗੁਰਾਂ ਦੇ ਉਪਦੇਸ਼ ਸੁਣਾਇਆ। ਫਿਰ ਕੋਈ ਕੋਈ ਵਿਰਲਾ ਜਗਿਆਸੂ ਜਿਹਨੂੰ ਗੁਰਾਂ ਨੇ ਫਿਰ ਉਪਦੇਸ਼ ਸੁਣਾਇਆ, ਜਦੋਂ ਉਹਨੇ ਜਾਣਿਆ ਜੋ ਕਰਤਾ ਪੁਰਖ ਆਪਣੇ ਹੁਕਮ ਨਾਲ ਬਣਾ ਬਣਾ ਕੇ ਫਿਰ ਸਭਨਾਂ ਨੂੰ ਵੇਖਦਾ। ਖੰਡ ਬ੍ਰਹਿਮੰਡ ਪਾਤਾਲ ਆਰੰਭੇ, ਗੁਪਤੋ ਪ੍ਰਗਟੀ ਆਏਂਦਾ। ਸੋ ਜਿਹਨੇ ਨੌ ਖੰਡ ਬ੍ਰਹਿਮੰਡ ਤੇ ਪਾਤਾਲ ਆਦਿਕ ਆਰੰਭੇ ਭਾਵ ਬਣਾਏ, ਉਹੀ ਗੁਪਤ ਰੂਪ ਹੋ ਕੇ ਪ੍ਰਗਟ ਹੋ ਆਇਆ ਹੈ। ਤਾ ਕਾ ਅੰਤ ਨਾ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਉਹਦੇ ਅੰਤ ਨੂੰ ਕੋਈ ਨਹੀਂ ਜਾਣਦਾ, ਉਹ ਪਰਮਾਤਮਾ ਦੀ ਸੋਝੀ ਪੂਰਿਆਂ ਗੁਰਾਂ ਤੋਂ ਪ੍ਰਾਪਤ ਹੁੰਦੀ ਹੈ। ਨਾਨਕ ਸਾਚਰ ਤੇ ਬਿਸਮਾਦੀ, ਬਿਸਮ ਪਏ ਗੁਣ ਗਾਏਂਦਾ। ਮਹਾਰਾਜ ਕਥਨ ਕਰਦੇ, ਜੋ ਗੁਣਾਂ ਨੂੰ ਗਾਉਂਦਾ ਹੈ ਤੇ ਉਹ ਸੱਚ ਵਿੱਚ ਰੱਤਾ ਹੋਇਆ, ਅਸਚਰਜ ਰੂਪ ਨਾਲ ਮਿਲ ਕੇ ਅਸਚਰਜ ਰੂਪ ਹੋ ਗਿਆ। ਜੋ ਸੱਚ ਵਿੱਚ ਰੱਤੇ ਹੈ ਉਹ ਅਸਚਰਜ ਰੂਪ ਹਨ, ਉਹਨਾਂ ਦਾ ਮਨ ਵੀ ਗੁਣ ਗਾਉਂਦਾ ਹੋਇਆ ਅਸਚਰਜ ਰੂਪ ਵਿੱਚ ਮਿਲ ਗਿਆ ਜਾ ਕੇ। ਮਾਰੂ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਾਰੂ ਰਾਗ ਦੇ ਪਾਵਨ ਬਚਨ ਫਰਮਾਉਂਦੇ ਹਨ, ਆਪੇ ਆਪ ਪਾਏ ਨਿਰਾਲਾ, ਸਾਚਾ ਥਾਨ ਕੀ ਉਦੈ ਆਲਾ। ਆਪੇ ਹੀ ਜਗਤ ਨੂੰ ਪੈਦਾ ਕਰਕੇ ਆਪ ਹੀ ਉਹ ਤੋਂ ਨਿਰਾਲਾ ਰਹਿੰਦਾ, ਅਸੰਗ ਰਹਿੰਦਾ। ਇਹ ਸੰਸਾਰ ਥਾਂ ਜਿਹੜਾ ਹੈ, ਇਹ ਸੱਚੇ ਦਿਆਲੂ ਨੇ ਆਪ ਹੀ ਪੈਦਾ ਕੀਤਾ। ਦਿਆਲੂ ਨੇ ਆਪਣੇ ਬੈਠਣ ਵਾਸਤੇ ਸਤਸੰਗ ਸਰੂਪੀ ਥਾਂ ਬਣਾਇਆ ਤੇ ਸਰੂਪ ਰੂਪੀ ਸੱਚਾ ਥਾਂ ਬਣਾਉਣਾ ਕੀਤਾ। ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋ ਤਰਚਾਏਂਦਾ। ਹਵਾ ਪਾਣੀ ਤੇ ਅੱਗ ਆਦਿਕ ਵਿਰੋਧੀ ਤੱਤਾਂ ਦਾ ਬੰਧੇਜ ਕਰਕੇ ਮਾਇਆ ਰੂਪੀ ਕਿਲੇ ਨੂੰ ਉਹ ਪਰਮਾਤਮਾ ਜਿਹੜਾ ਹੈ ਇਸ ਪ੍ਰਕਾਰ ਰਚਦਾ ਹੈ। ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਮਹਾਰਾਜ ਨੇ। ਨੌ ਕਰ ਥਾਪੇ ਥਾਪਣ ਹਾਰ ਹੈ, ਦਸਵੇਂ ਵਾਸਾ ਲੱਖ ਪਾਰ ਹੈ। ਥਾਪਣ ਹਾਰ ਹੈ ਭਾਵ ਬਣਾਉਣ ਵਾਲੇ ਨੇ ਇਸ ਕਿਲੇ ਦੇ ਨੌ ਗੋਲਕਾਂ ਰੂਪੀ ਨੌ ਕਰ ਥਾਪੇ ਬਣਾਏ ਨੇ, ਜਾਂ ਨੌ ਗੋਲਕਾਂ ਵਾਲੇ ਸਰੀਰ ਨੂੰ ਘਰ ਨੂੰ ਥਾਪੇ ਪਾਪ ਬਣਾਇਆ। ਅਲੱਖ ਪਾਰ ਵਾਹਿਗੁਰੂ ਆਪ ਹੀ ਦਸਵੇਂ ਦੁਆਰ ਵਿੱਚ ਨਿਵਾਸ ਕਰ ਰਿਹਾ। ਉਹਦੀ ਪ੍ਰਾਪਤੀ ਮਹਾਰਾਜ ਜੀ ਕਿਵੇਂ ਹੁੰਦੀ ਹੈ? ਕਹਿੰਦੇ ਜਿਹਨੇ ਥਾਪਣਹਾਰਾ ਹੋ ਕੇ ਨੌ ਘਰ ਨੌ ਗੋਲਕਾਂ ਵਿੱਚ ਦਸ ਇੰਦਰੀਆਂ ਨੂੰ ਆਪੋ ਆਪਣੇ ਵਿਸ਼ਿਆਂ ਵੱਲੋਂ ਥਾਪੇ ਪਾਪ ਰੋਕਿਆ, ਉਹਦਾ ਦਸਮ ਜਿਹੜਾ ਰੂਪ ਹੈ ਨਾ ਅਲੱਖ ਪਾਰ ਵਿੱਚ ਵਾਸਾ ਹੋਇਆ। ਸਾਇਰ ਸਬਤ ਭਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਇੰਦਾ। ਜਿਸ ਗੁਰਮੁਖ ਨੇ ਸਾਇਰ ਸਬਤ ਦਾ ਸੱਤ ਸਰੋਵਰ ਪੰਜ ਗਿਆਨ ਇੰਦਰੀਏ ਤੇ ਮਨ ਬੁੱਧੀ ਨਾਮ ਰੂਪੀ ਨਿਰਮਲ ਜਲ ਨਾਲ ਭਰ ਲਏ ਨੇ, ਉਹਨਾਂ ਗੁਰਮੁਖਾਂ ਨੂੰ ਪਾਪਾਂ ਰੂਪੀ ਮੈਲ ਨਹੀਂ ਲਾਉਂਦਾ। ਰਵ ਸਸ ਦੀਪਕ ਜੋਤ ਸਬਾਈ ਆਪੇ ਘਰ ਵੇਖੈ ਵਡਿਆਈ। ਸੂਰਜ ਚੰਦਰਮਾ ਵਿੱਚ ਦੋ ਸੰਸਾਰ ਦੇ ਦੀਵੇ ਹੈ, ਇਹਨਾਂ ਵਿੱਚ ਤੇ ਹੋਰ ਸਾਰਿਆਂ ਵਿੱਚ ਪ੍ਰਭੂ ਦੀ ਜੋਤ ਹੀ ਆ ਰਹੀ। ਉਹ ਆਪਣੀ ਵਡਿਆਈ ਭਾਵ ਇੱਛਾ ਅਨੁਸਾਰ ਆਪ ਹੀ ਬਣਾ ਕੇ ਵੇਖਣਾ ਕਰਦਾ। ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਇੰਦਾ। ਉਹ ਜੋਤ ਸਰੂਪ ਪ੍ਰਕਾਸ਼ ਰੂਪ ਵਾਹਿਗੁਰੂ ਸਦਾ ਹੀ ਸੁਖਾਂ ਦਾ ਦਾਤਾ ਹੈ। ਸੱਚੇ ਨਾਮ ਜਪਣ ਵਾਲਾ ਸਦਾ ਹੀ ਸੋਭਾ ਨੂੰ ਪਾਉਂਦਾ, ਕਿਉਂਕਿ ਸੁਖਾਂ ਦਾ ਦਾਤਾ ਕਿਉਂ ਹੈ? ਕਿਉਂਕਿ ਉਹਦੇ 'ਚ ਮਾਇਆ ਨਹੀਂ। ਜਿੱਥੇ ਮਾਇਆ ਹੈ ਉੱਥੇ ਲੜਾਈ ਝਗੜਾ ਦੁੱਖ ਤਕਲੀਫ ਜਰ ਜੋਰੂ ਜ਼ਮੀਨ ਦਾ ਹੀ ਝਗੜਾ। ਹੁਣ ਮਹਾਰਾਜ ਕਹਿੰਦੇ ਜਿੱਥੇ ਰੌਲਾ ਹੈ ਉੱਥੇ ਇਹਦਾ ਹੀ ਰੌਲਾ ਬਸ ਮਾਇਆ ਦਾ। ਜਿੱਥੇ ਉਹ ਆਪ ਹੀ ਆਪ ਉੱਥੇ ਤਾਂ ਕੋਈ ਦੁੱਖ ਹੀ ਨਹੀਂ ਹੈਗਾ, ਨਾ ਉਹਦੇ 'ਚ ਕੋਈ ਦੁੱਖ ਹੈ। ਜਿਹੜਾ ਉਹਦਾ ਨਾਂ ਲੈਂਦਾ ਉਹਨੂੰ ਵੀ ਕੋਈ ਦੁੱਖ ਨਹੀਂ ਹੋਣ ਦਿੰਦਾ। ਉਹ ਗੜ ਮਹਿ ਹਾਟ ਪੱਟਣ ਵਾਪਾਰਾ ਪੂਰਾ ਤੋਲ ਤੋਲੈ ਬਣਜਾਰਾ। ਪ੍ਰਤੱਖ ਗੜਿਆਂ ਵਿੱਚ ਹੱਟਾਂ ਵਿੱਚ ਪੱਟਣ ਸ਼ਹਿਰਾਂ ਵਿੱਚ ਰਹਿ ਕੇ ਗੁਰਮੁਖ ਸ਼ੁਭ ਗੁਣਾਂ ਦਾ ਵਪਾਰ ਕਰਦੇ ਨੇ। ਜਾਂ ਫਿਰ ਸਰੀਰ ਰੂਪੀ ਜਿਹੜਾ ਪੱਟਣ ਵਿੱਚ ਗੜਾ ਹੁੰਦਾ ਦਸਮ ਦੁਆਰ ਹੈ ਤੇ ਹਾਟ ਹੁੰਦੇ ਇੰਦਰੀਏ, ਜਾਂ ਸਰੀਰ ਰੂਪੀ ਪੱਟਣ ਜੋ ਗੜ ਭਾਵ ਘੜਿਆ ਹੋਇਆ ਹੈ ਉਹਦੇ ਵਿੱਚ ਹਾਟ ਪਾਵਨਤਾ ਕਰਨ, ਉਸ ਵਿੱਚ ਗੁਰਮੁਖ ਸ਼ੁਭ ਗੁਣਾਂ ਦਾ ਵਪਾਰ ਕਰਦੇ ਆ। ਸੋ ਇਸ ਪ੍ਰਕਾਰ ਫਰਮਾਉਂਦੇ ਬਣਜਾਰਾ ਜੋ ਜਗਿਆਸੂ ਪੂਰੇ ਤੋਲ ਨੂੰ ਤੋਲਦਾ ਹੈ ਭਾਵ ਯਥਾਰਥ ਵਿਚਾਰ ਨੂੰ ਉਹ ਫਿਰ ਵਿਚਾਰਨਾ ਕਰਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ ਆਪੇ ਰਤਨ ਵਿਸਾਹੇ ਲੇਵੈ ਆਪੇ ਕੀਮਤ ਪਾਇੰਦਾ। ਉਹ ਪਰਮੇਸ਼ਰ ਆਪ ਹੀ ਜਗਿਆਸੂ ਰੂਪ ਹੋ ਕੇ ਰਤਨ ਭਾਵ ਰਾਗ ਆਦਿਕ ਸ਼ੁਭ ਗੁਣਾਂ ਨੂੰ ਜਾਂ ਰਤਨ ਸਰੂਪ ਨੂੰ ਇਸ ਪ੍ਰਕਾਰ ਰਤਨ ਤੋਂ ਭਾਵ ਸਰੂਪ ਨੂੰ ਗੁਰਾਂ ਪਾਸੋਂ ਵਿਸਾਹੇ ਭਾਵ ਲੇਵੈ ਤੋਂ ਭਾਵ ਹੁੰਦਾ ਖਰੀਦ ਲੈਂਦਾ ਅਤੇ ਆਪ ਹੀ ਸਰੂਪ ਦੀ ਕੀਮਤ ਨੂੰ ਪਾਉਂਦਾ। ਅਰਥ ਕਰਨ ਨੂੰ ਤਾਂ ਆਪਾਂ ਸਿੱਧੇ ਵੀ ਕਰੀ ਜਾਂਦੇ ਹਾਂ, ਪਰ ਇਹ ਆ ਵੀ ਇਹਦੇ ਨਾਲ ਸਾਰੇ ਜਾਣੇ ਸਿੱਖ ਲੈਣਗੇ ਵੀ ਰਤਨ ਦਾ ਕੀ ਅਰਥ ਹੈ, ਤੇ ਇਹ ਸਾਰੇ ਅਰਥ ਇਕੱਲੇ ਇਕੱਲੇ ਤਾਂ ਨਾਲ ਦੱਸ ਦੇਈਦੇ ਆ। ਇਹਦੇ ਨਾਲ ਫਿਰ ਹੋਰ ਜ਼ਿਆਦਾ ਬੱਚਿਆਂ ਨੂੰ ਵੀ ਪਤਾ ਲੱਗਦਾ ਕੀ ਚੀਜ਼ ਹੈ, ਸਿਆਣਿਆਂ ਨੂੰ ਵੀ ਨਿਆਣਿਆਂ ਨੂੰ ਵੀ ਹਰੇਕ ਨੂੰ ਪਤਾ ਲੱਗ ਜਾਂਦਾ। ਕੀਮਤ ਪਾਈ ਪਾਵਣ ਹਾਰ ਹੈ ਵੇ ਪ੍ਰਵਾਹ ਪੂਰੇ ਭੰਡਾਰ ਹੈ। ਪਾਉਣ ਵਾਲੇ ਵਾਹਿਗੁਰੂ ਨੇ ਹੀ ਸਭ ਦੀ ਕੀਮਤ ਪਾਈ ਹੈ। ਉਹ ਬੇਪਰਵਾਹ ਵਾਹਿਗੁਰੂ ਦੇ ਸਾਰੇ ਭੰਡਾਰ ਪੂਰੇ ਭਾਵ ਭਰੇ ਪਏ ਨੇ। ਸਰਬ ਕਲਾ ਲੇ ਆਪੇ ਰਹੇ ਆ ਗੁਰਮੁਖ ਕਿਸੈ ਬੁਝਾਏਂਦਾ। ਉਹ ਵਾਹਿਗੁਰੂ ਆਪ ਹੀ ਸਰਬ ਸ਼ਕਤੀਆਂ ਨੂੰ ਲੈ ਕੇ ਸਾਰਿਆਂ ਵਿੱਚ ਭਰਪੂਰ ਹੋ ਰਿਹਾ ਤੇ ਕਿਸੇ ਵਿਰਲੇ ਗੁਰਮੁਖ ਨੂੰ ਹੀ ਗੁਰੂ ਦੇ ਰਾਹੀਂ ਇਹ ਗੱਲ ਸਮਝਾਉਂਦਾ। ਨਦਰ ਕਰੇ ਪੂਰਾ ਗੁਰ ਭੇਟੈ ਜਮਜਨਦਾਰ ਨਾ ਮਾਰੈ ਫੇਟੈ। ਵਾਹਿਗੁਰੂ ਕਿਰਪਾ ਕਰੇ ਤਾਂ ਪੂਰਾ ਗੁਰੂ ਮਿਲਦਾ ਹੈ। ਜਿਹੜਾ ਆਪਾਂ ਨੂੰ ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਮਿਲੇ ਹੈ ਇਹ ਵਾਹਿਗੁਰੂ ਦੀ ਕਿਰਪਾ ਨਾਲ ਮਿਲੇ ਹੈ। ਐਵੇਂ ਤਾਂ ਆਖਿਓ ਵੀ ਸੌਖਾ ਜਿਹਾ ਸਿੱਖਾਂ ਦੇ ਘਰੇ ਜਨਮ ਲੈ ਲਿਆ ਕੇ ਜਾਂ ਸੌਖਾ ਜਿਹਾ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ, ਇਹ ਕੋਈ ਸੌਖਾ ਕੰਮ ਨਹੀਂ ਗਾ। ਬਹੁਤ ਉੱਚੇ ਭਾਗਾਂ ਕਰਕੇ ਇੱਥੇ ਤੱਕ ਪਹੁੰਚੇ ਹੈ, ਜੇ ਇੱਥੇ ਤੱਕ ਪਹੁੰਚ ਕੇ ਵੀ ਡਿੱਗ ਪਏ ਨਾ ਫਿਰ ਤਾਂ ਬਾਹਲੇ ਮਾੜੇ ਭਾਗ ਆਪਣੇ। ਸੋ ਇਸ ਕਰਕੇ ਕਹਿੰਦੇ ਨੇ ਜਮ ਜੰਦਾਰ ਨਾ ਮਾਰੇ ਮਾਰੇ ਫਿੱਟ ਹੈ। ਜਿੰਦ ਦਾ ਅਰੀ ਜੋ ਜਮ ਹੈ ਉਹ ਜਮ ਦੇ ਜੰਦਾਰ ਭਾਵ ਦੂਤ ਜਿਹੜੇ ਨੇ ਉਹ ਡੰਡਾ ਲੈ ਕੇ ਫਿੱਟ ਹੈ, ਸੱਟ ਨਹੀਂ ਮਾਰਦੇ। ਫਿਰ ਨਦਰ ਕਰੇ ਪੂਰਾ ਗੁਰ ਭੇਟ ਹੈ ਜਿਉਂ ਜਲ ਅੰਤਰ ਕਮਲ ਵਿਗਾਸੀ ਆਪੇ ਬਿਕਸ ਧਿਆਏਂਦਾ। ਜਿਵੇਂ ਜਲ ਦੇ ਵਿੱਚ ਕੌਲ ਫੁੱਲ ਖਿੜਦਾ ਹੈ ਇਵੇਂ ਆਪ ਹੀ ਜਗਿਆਸੂ ਰੂਪ ਹੋ ਕੇ ਨਾਮ ਨੂੰ ਧਿਆਉਂਦਾ ਤੇ ਬਿਕਸ ਹੁੰਦਾ, ਪ੍ਰਸੰਨ ਹੁੰਦਾ। ਆਪੇ ਵਰਖਾ ਅੰਮ੍ਰਿਤ ਧਾਰਾ ਰਤਨ ਜਵੇਰ ਲਾਲ ਅਪਾਰਾ। ਆਪ ਹੀ ਗੁਰੂ ਰੂਪ ਹੋ ਕੇ ਨਾਮ ਅੰਮ੍ਰਿਤ ਧਾਰਾ ਨੂੰ ਵਰਖਦਾ, ਜਿਸ ਨਾਮ ਵਿੱਚ ਅਪਾਰ ਹੀ ਰਤਨ ਵਿਰਾਗ ਜਵੇਹਰ ਗਿਆਨ ਤੇ ਲਾਲ ਹੁੰਦਾ ਪ੍ਰੇਮ ਆਦਿਕ ਸ਼ੁਭ ਗੁਣ ਨੇ। ਰਤਨ ਹੁੰਦਾ ਇੱਥੇ ਪਿੱਛੇ ਰਤਨ ਆਇਆ ਸੀਗਾ ਸਰੂਪ ਪ੍ਰਕਰਨ ਅਨੁਸਾਰ ਹੁੰਦਾ ਹੈ, ਇੱਥੇ ਰਤਨ ਹੈਗਾ ਵਿਰਾਗ ਜਵੇਹਰ ਗਿਆਨ ਨੂੰ ਕਹਿੰਦੇ, ਲਾਲ ਕਹਿੰਦੇ ਪ੍ਰੇਮ ਨੂੰ, ਸ਼ੁਭ ਗੁਣ ਹਨ ਸਾਰੇ ਇਹ। ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ। ਸਤਿਗੁਰ ਦੇਵ ਜੀ ਮਿਲਣ ਤਾਂ ਪੂਰਾ ਨਾਮ ਗਿਆਨ ਪਾਈਦਾ ਤੇ ਪ੍ਰੇਮ ਪਦਾਰਥ ਵੀ ਪਾਈਦਾ। ਪ੍ਰੇਮ ਪਦਾਰਥ ਲਹਿ ਅਮੋਲੋ ਕਬ ਹੀ ਨਾ ਘਾਟਸ ਪੂਰਾ ਤੋਲੋ। ਜਿਹੜਾ ਜੀਵ ਮੋਲਕ ਪ੍ਰੇਮ ਪਦਾਰਥ ਨੂੰ ਪਾ ਲੈਂਦਾ ਲੈਂਦਾ ਨਾ ਉਹਨੂੰ ਕਦੇ ਵੀ ਘਾਟਾ ਨਹੀਂ ਪੈਂਦਾ। ਸੋ ਉਹਦਾ ਤੋਲੋ ਭਾਵ ਵਿਚਾਰ ਜਿਹੜਾ ਪੂਰਾ ਜਾਂ ਉਹਦਾ ਪੂਰਾ ਵਿਚਾਰ ਕਦੇ ਘਟਦਾ ਨਹੀਂ ਹੈ। ਸੱਚੇ ਕਾ ਵਪਾਰੀ ਹੋਵੇ ਸੱਚੋ ਸੌਦਾ ਪਾਏਂਦਾ, ਜੋ ਸੱਚੇ ਦਾ ਨਾਮ ਦਾ ਵਪਾਰੀ ਹੁੰਦਾ ਉਹ ਸੱਚੇ ਹੀ ਸੌਦੇ ਨੂੰ ਪ੍ਰਾਪਤ ਕਰਦਾ। ਸੱਚਾ ਸੌਦਾ ਵਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲੇ ਮਿਲਾਏ। ਪਰਮੇਸ਼ੁਰ ਦੀ ਕਿਰਪਾ ਨਾਲ ਪਰਮੇਸ਼ੁਰ ਹੀ ਮਿਲਾਇਆ ਹੋਇਆ, ਜੇ ਪੂਰਾ ਸਤਿਗੁਰੂ ਮਿਲੇ ਉਹਦੀ ਕਿਰਪਾ ਨਾਲ, ਫਿਰ ਸਤਿਗੁਰੂ ਮਿਲ ਜਾਵੇ ਉਹਦੀ ਕਿਰਪਾ ਨਾਲ, ਤਾਂ ਕਹਿੰਦੇ ਉਹ ਕੋਈ ਬਿਰਲਾ ਹੀ ਸੱਚੇ ਸੌਦੇ ਨੂੰ ਪ੍ਰਾਪਤ ਕਰਦਾ। ਸੱਚਾ ਸੌਦਾ ਬਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲੇ ਮਿਲਾਏ। ਉਹ ਤਾਂ ਮਿਲਾਇਆ ਹੋਇਆ ਪਰਮੇਸ਼ੁਰ ਦਾ, ਫਿਰ ਪੂਰਾ ਸਤਿਗੁਰੂ ਮਿਲਦਾ, ਫਿਰ ਪੂਰੇ ਸਤਿਗੁਰੂ ਤੋਂ ਕੋਈ ਸੱਚਾ ਸੌਦਾ ਨਾਮ ਦਾ ਕੋਈ ਬਿਰਲਾ ਬਿਰਲਾ ਬੰਦਾ ਕਰਦਾ। ਪਿੱਛੇ ਕੱਚਾ ਸੌਦਾ ਵੀ ਕਿਹਾ ਸੀ, ਇੱਥੇ ਸੱਚਾ ਸੌਦਾ ਕਿਹਾ, ਕੋਈ ਕੋਈ ਪੂਰੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਕਰਦਾ ਹੈ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਏਂਦਾ। 1037 ਅੰਗ ਤੇ ਪਾਵਨ ਬਚਨ ਹੈ, ਜੋ ਗੁਰਮੁਖ ਹੁੰਦਾ ਉਹੀ ਹੁਕਮ ਨੂੰ ਪਛਾਣਦਾ ਅਤੇ ਜੋ ਹੁਕਮ ਨੂੰ ਮੰਨਦਾ ਉਸ ਰੂਪ ਵਿੱਚ ਸਮਾ ਜਾਂਦਾ। ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦਿਸੈ ਜਗਤੋਂ ਪਾਇਆ। ਜੀਵ ਹੁਕਮ ਵਿੱਚ ਆਇਆ ਆਉਂਦਾ ਭਾਵ ਜੰਮਦਾ ਅਤੇ ਹੁਕਮ ਵਿੱਚ ਹੀ ਸਮਾ ਜਾਂਦਾ। ਸਮਾਉਂਦਾ ਕਿਵੇਂ, ਕਹਿੰਦੇ ਮਰਦਾ ਅਤੇ ਹੁਕਮ ਵਿੱਚ ਹੀ ਜਗਤ ਉਤਪਤ ਹੋਇਆ ਦਿਸਦਾ, ਜਾਂ ਜਗਤ ਵਿੱਚ ਜੋ ਕੁਝ ਹੋ ਰਿਹਾ ਸਭ ਕੁਝ ਹੁਕਮ ਦੇ ਵਿੱਚ ਪੈਦਾ ਹੋਇਆ ਇਹ ਨਜ਼ਰ ਆ ਰਿਹਾ। ਹੁਕਮੇ ਸੁਰਗ ਮੱਛ ਪਿਆਲਾ, ਹੁਕਮੇ ਕਲਾ ਰਹਾਏਂਦਾ। ਹੁਕਮ ਦੇ ਵਿੱਚ ਹੀ ਸਵਰਗ ਮੱਛ ਹੁੰਦਾ ਪਤਾਲ ਲੋਕ, ਅਤੇ ਪਤਾਲ ਆਦਿਕ ਸਾਰੇ ਲੋਕ ਬਣੇ, ਹੁਕਮ ਦੀ ਕਲਾ ਵਿੱਚ ਸਾਰਿਆਂ ਨੂੰ ਟਿਕਾਉਂਦਾ। ਇਹ ਮੱਛ ਦਾ ਮਤਲਬ ਪਤਾਲ ਲੋਕ, ਮਾਤ ਲੋਕ ਕਿਉਂ ਕਹਿੰਦੇ ਆ, ਕਿਉਂਕਿ ਮੱਛ ਸਮੁੰਦਰ ਦੇ ਵਿਚਕਾਰ ਹੁੰਦਾ, ਇੱਧਰ ਉੱਧਰ ਘੱਟ ਹੀ ਆਉਂਦਾ, ਖੁੱਲ੍ਹੇ ਪਾਣੀ ਥੱਲੇ ਹੁੰਦਾ ਮੱਛ, ਵੱਡਾ ਮਗਰ ਮੱਛ ਜਿਹੜਾ ਹੁੰਦਾ, ਕਈ 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 ਵਾਰੀ ਬਹੁਤ ਲੰਬੇ ਲੰਬੇ ਮਗਰ ਮੱਛ ਹੁੰਦੇ, ਉਹਨਾਂ ਦੀ ਗੱਲ ਕਰਦੇ ਆ। ਇਸ ਕਰਕੇ ਵਿਚਾਲੇ ਹੋਣ ਕਰਕੇ ਧਰਤੀ ਵਿਚਾਲੇ ਆ, ਆਕਾਸ਼ ਉੱਤੇ ਆ, ਪਤਾਲ ਥੱਲੇ ਆ। ਹੁਕਮੇ ਧਰਤੀ ਧੌਲ ਸਿਰ ਭਾਰੰਗ, ਹੁਕਮੇ ਪੌਣ ਪਾਣੀ ਗਹਿਣਾਰੰਗ। ਹੁਕਮ ਦੇ ਵਿੱਚ ਹੀ ਧੌਲਾ ਬਲ ਧਰਤੀ ਦੇ ਭਾਰ ਨੂੰ ਸਿਰ ਤੇ ਚੁੱਕੀ ਖੜਾ। ਹੁਕਮ ਦੇ ਵਿੱਚ ਹੀ ਹਵਾ ਪਾਣੀ ਤੇ ਗਹਿਣਾਰੰਗ ਆਕਾਸ਼ ਹੈ, ਧੌਲ ਧਰਮ ਦਇਆ ਕਾ ਪੂਤ। ਹੁਕਮੇ ਸ਼ਿਵ ਸ਼ਕਤੀ ਘਰ ਵਾਸਾ, ਹੁਕਮੇ ਖੇਲ ਖੇਲ ਆਏਂਦਾ। ਹੁਕਮ ਦੇ ਵਿੱਚ ਹੀ ਸ਼ਿਵ ਸ਼ਕਤੀ ਦਾ ਘਰ ਜੋ ਸੰਸਾਰ ਹੈ ਉਸ ਜੀਵ ਨਿਵਾਸ ਕਰ ਰਿਹਾ, ਉਹ ਪਰਮੇਸ਼ੁਰ ਆਪਣੇ ਹੁਕਮ ਵਿੱਚ ਹੀ ਸਾਰੀ ਖੇਡ ਖੇਡ ਰਿਹਾ ਹੈ। ਹੁਕਮੇ ਆਡਾਣੇ ਆਗਾਸੀ, ਹੁਕਮੇ ਜਲ ਥਲ ਤ੍ਰਿਭਵਨ ਵਾਸੀ। ਉਹਨੇ ਆਪਣੇ ਹੁਕਮ ਵਿੱਚ ਹੀ ਆਗਾਸੀ ਆਕਾਸ਼ ਨੂੰ ਥੰਮੇ ਤੋਂ ਬਿਨਾਂ ਅੱਡਿਆ ਹੋਇਆ, ਜਲਾਂ ਥਲਾਂ ਵਿੱਚ ਵਸਣ ਵਾਲੇ ਅਤੇ ਤਿੰਨਾਂ ਲੋਕਾਂ ਵਿੱਚ ਵਸਣ ਵਾਲੇ ਜਿੰਨੇ ਕੁ ਜੀਵ ਹੈ ਉਹ ਸਭ ਉਹਦੇ ਹੁਕਮ ਵਿੱਚ ਨੇ। ਹੁਕਮੇ ਸਾਸ ਗਰਾਸ ਸਦਾ ਫੁਨ, ਹੁਕਮੇ ਦੇਖ ਦਿਖਾਏਂਦਾ। ਸਵਾਸਾਂ ਦਾ ਲੈਣਾ ਅਤੇ ਗਰਾਸ ਭੋਜਨ ਦਾ ਖਾਣਾ, ਜਾਂ ਇਸੇ ਪ੍ਰਕਾਰ ਸਦਾ ਹੀ ਸਵਾਸਾਂ ਦਾ ਜਿਹੜਾ ਗਰਾਸ ਹੁੰਦਾ ਅੰਦਰ ਜਾਣਾ, ਉਹਦੇ ਹੁਕਮ ਵਿੱਚ ਆ। ਹੁਕਮ ਦੇ ਵਿੱਚ ਹੀ ਸਭ ਕੁਝ ਦੇਖਦਾ ਅਤੇ ਦਿਖਾਉਂਦਾ, ਹੁਕਮ ਦੇ ਵਿੱਚ ਹੀ ਦੇਖ ਹੁੰਦਾ ਗਿਆਨ ਦ੍ਰਿਸ਼ਟੀ ਨੂੰ ਦਿਖਾਉਂਦਾ। ਹੁਕਮ ਉਪਾਏ 10 ਅਵਤਾਰਾ, ਦੇਵ ਦਾਨਵ ਆਗਣ ਤੇ ਅਪਾਰਾ। ਹੁਕਮੀ ਨੇ ਆਪਣੇ ਹੁਕਮ ਵਿੱਚ ਹੀ 10 ਅਵਤਾਰ ਪੈਦਾ ਕੀਤੇ ਆ। ਕਿਹੜੇ? ਇਹ ਦੂਜੇ ਅਵਤਾਰ ਨੇ ਜਿਹੜੇ ਦੋਏ ਬਨ ਬਨ ਚਾਰ, ਦੋਏ ਬਾਰ ਚਾਰ, ਚਾਰ ਵਿਪਰ ਦੋਏ ਰਾਓ। ਇਨ ਦਹਿਸਨ ਕੋ ਬੰਦ ਕਹਿ ਤੁਲਸੀ ਭਵ ਸਿੰਧ ਤਰ ਜਾਓ। ਕਿਹੜੇ? ਦੋ ਬਨ ਵਿੱਚ ਵਿਚਰਨੇ ਵਾਲੇ ਬ੍ਰਾਹ ਅਵਤਾਰ ਤੇ ਨਰਸਿੰਘ ਅਵਤਾਰ, ਦੋ ਬਾਰ ਭਵ ਜਲ ਵਿੱਚ ਵਿਚਰਨ ਵਾਲੇ ਮੱਛ ਤੇ ਕੱਛ ਅਵਤਾਰ। ਇਸੇ ਪ੍ਰਕਾਰ ਜਿਹੜਾ ਹੈ ਥਾਰ ਵਿਪਰ, ਕਿਹੜਾ? ਬ੍ਰਾਹਮਣ ਜਾਤੀ ਚ ਬੁੱਧ ਅਵਤਾਰ, ਬਾਵਨ ਅਵਤਾਰ ਪਰਸ਼ੁਰਾਮ ਹੈ, ਨੇਹ ਕਲੰਕ ਅਵਤਾਰ, ਤੇ ਦੋ ਰਾਜਾ ਰੂਪ ਰਾਮਚੰਦਰ ਤੇ ਕ੍ਰਿਸ਼ਨ ਅਵਤਾਰ ਹੈ ਜਿਹੜੇ। ਇਸ ਪ੍ਰਕਾਰ ਜਿਹੜੇ ਨੇ ਚਾਰ ਵਿਪਰ ਜਿਹੜੇ ਪਿੱਛੇ ਦੱਸੇ, ਤੇ ਦੇਵ ਤੇ ਦੈਂਤ ਵੀ ਅਗਣਤ ਗਿਣਤੀ ਤੋਂ ਬਿਨਾਂ ਹੀ ਅਪਾਰ ਪੈਦਾ ਕੀਤੇ ਨੇ। ਮਨ ਹੈ ਹੁਕਮ ਸੋ ਦਰਗ ਹੈ ਪਹਿਜ ਹੈ, ਸਾਚ ਮਿਲਾਏ ਸਮਾਏਂਦਾ। ਜੋ ਹੁਕਮ ਨੂੰ ਮੰਨਦਾ ਉਹ ਦਰਗਾਹ ਵਿੱਚ ਜਸ ਰੂਪੀ ਪੁਸ਼ਾਕ ਨੂੰ ਪਹਿਨਦਾ ਹੈ ਤੇ ਉਹਨੂੰ ਸੱਚ ਨਾਮ ਨਾਲ ਮਿਲਾ ਕੇ ਆਪਣੇ ਵਿੱਚ ਸਮਾਏਂਦਾ, ਅਭੇਦ ਕਰ ਲੈਂਦਾ ਹੈ। ਹੁਕਮੇ ਯੁੱਗ ਛੱਤੀ ਹੀ ਗੁਦਾਰੇ, ਹੁਕਮੇ ਸਿੱਧ ਸਾਧਕ ਵਿਚਾਰੇ। ਉਹਨੇ ਆਪਣੇ ਹੁਕਮ ਵਿੱਚ ਹੀ ਮਹਾਂਪਰਲੋ ਸਮੇਂ ਦੇ 36 ਯੁੱਗ ਬਤੀਤ ਕੀਤੇ। ਸਿੱਧ ਸਾਧਕ ਅਤੇ ਵਿਚਾਰਵਾਨ ਸਭ ਉਹਦੇ ਹੁਕਮ ਵਿੱਚ ਹਨ। ਆਪ ਨਾਥ ਨੱਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਏ ਦਾ। ਉਹ ਆਪ ਹੀ ਸਭ ਨਾਥਾਂ ਦਾ ਨਾਥ ਮਾਲਕ ਹੈ, ਸਭ ਦਾ ਆਪ ਨਾਥ, ਉਹ ਆਪ ਹੀ ਸਭ ਨਾਥ ਭਾਵ ਮਾਲਕ ਹੈ ਸਾਰਿਆਂ ਦਾ। ਨੱਥੀ ਹੁੰਦਾ ਸਾਰੀ ਦੁਨੀਆਂ ਜਿਹਦੀ ਨੱਥੀ ਹੋਈ ਆ, ਸਾਰਿਆਂ ਦੇ ਨੱਕ ਵਿੱਚ ਹੁਕਮ ਰੂਪੀ ਨਕੇਲ ਪਾ ਕੇ ਲਈ ਫਿਰਦਾ। ਸੋ ਭਾਵ ਕਹਿਣ ਤੋਂ ਕਿ ਆਪਣੇ ਅਧੀਨ ਕੀਤੀ ਹੋਈ ਸਾਰੀ ਦੁਨੀਆਂ ਉਹ ਆਪ ਹੀ ਗੁਨਾਹ ਬਖਸ਼ ਕੇ ਫਿਰ ਮੁਕਤ ਵੀ ਕਰਾਉਂਦਾ। ਕਾਇਆ ਕੋਟ ਗੜੈ ਮਹਿਰਾਜਾ, ਨੇਵ ਖਵਾਸ ਭਲਾ ਦਰਵਾਜਾ। ਗੜੈ ਤੋਂ ਭਾਵ ਘੜਿਆ ਹੋਇਆ, ਜੋ ਕਾਇਆ ਰੂਪੀ ਕੋਟ ਕਿਲਾ ਹੈ ਜਾਂ ਕੋਟਾਂ ਵਿੱਚੋਂ ਜੋ ਕਾਇਆ ਰੂਪੀ ਗੜਾ ਹੈ, ਕਾਇਆ ਰੂਪੀ ਕੋਟ ਹੈ, ਉਸ ਵਿੱਚ ਗੜਾ ਅੰਤਕਰਨ ਹੈ, ਦਸਵਾਂ ਦੁਆਰ ਉਸ ਵਿੱਚ ਰਾਜਾ ਪਰਮੇਸ਼ਰ ਹੈ, ਉਸ ਪਰਮੇਸ਼ਰ ਦੇ ਪ੍ਰਤੱਖ ਨੇਵ ਚੋਬਦਾਰ ਹੈ, ਖਵਾਸ ਚੌਰੀ ਬਰਦਾਰ ਹੈ ਅਤੇ ਭਲੇ ਚੰਗੇ ਦਰਵਾਜ਼ੇ ਹੈ। ਨੇਵ ਦੇਵਤੇ ਹੈ, ਖਵਾਸ ਇੰਦਰੀਏ ਹੈ ਅਤੇ ਭਲਾ ਦਰਵਾਜ਼ਾ ਕਿਹੜਾ ਮੂੰਹ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ? ਕਹਿੰਦੇ ਨੇਵ ਚਤੁਸ਼ਟੇ ਸਾਧਨ ਕਰੇ, ਖਵਾਸ ਸਰਵਣ ਮੰਨਣ ਅਧਿਆਸਨ ਕਰੇ ਅਤੇ ਭਲਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਕਰੇ, ਤਾਂ ਉਸ ਰਾਜੇ ਪਰਮੇਸ਼ਰ ਦੀ ਪ੍ਰਾਪਤੀ ਫੇਰ ਹੁੰਦੀ ਹੈ। ਮਿਥਿਆ ਲੋਭ ਨਾਹੀ ਘਰ ਵਾਸਾ, ਲੱਭ ਪਾਪ ਪਛਤਾਏਂ ਦਾ। ਜਿਹਦੇ ਅੰਦਰ ਮਿਥਿਆ ਪਦਾਰਥਾਂ ਦਾ ਲੋਭ ਹੈ, ਉਹਦਾ ਸਰੂਪ ਘਰ ਵਿੱਚ ਨਿਵਾਸ ਨਹੀਂ ਹੁੰਦਾ, ਇਸ ਲਈ ਲੱਭੀ ਅਤੇ ਪਾਪੀ ਬੰਦਾ ਪਛਤਾਉਂਦਾ ਹੀ ਮਰ ਜਾਂਦਾ। ਸੋ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ ਅੱਗੇ, ਸਤ ਸੰਤੋਖ ਨਗਰ ਮੈਂ ਕਾਰੀ, ਜਤ ਸਤ ਸੰਜਮ ਸਰਣ ਮੁਰਾਰੀ। ਜਿਹਨੇ ਸਰੀਰ ਨਗਰ ਵਿੱਚ ਕਾਰੀ ਭਾਵ ਔਸ਼ਧੀ ਰੂਪ ਸਤ ਸੰਤੋਖ ਆਦਿਕ ਸ਼ੁਭ ਗੁਣ ਧਾਰਨ ਕੀਤੇ ਆ, ਜਾਂ ਜਿਹਨੇ ਅੰਤਕਰਨ ਰੂਪੀ ਨਗਰ ਵਿੱਚ ਸਤ ਸੰਤੋਖ ਆਦਿਕ ਗੁਣਾਂ ਦੀ ਚਿੱਤਰਕਾਰੀ ਕੀਤੀ ਹੈ, ਕਾਰ ਕੀਤੀ ਆ ਅਤੇ ਜਤ ਸਤ ਸੰਜਮ ਆਦਿਕ ਸਾਧਨ ਧਾਰ ਕੇ ਮੁਰਾਰੀ ਦੀ ਸ਼ਰਨ ਗ੍ਰਹਿਣ ਕੀਤੀ ਹੈ, ਨਾਨਕ ਸਹਿਜ ਮਿਲੈ ਜਗ ਜੀਵਨ ਗੁਰਸਬਦੀ ਪਤ ਪਾਏ ਦਾ। ਸਤਿਗੁਰੂ ਕਥਨ ਕਰਦੇ ਆ ਉਹਨੂੰ ਜਗ ਜੀਵਨ ਪਰਮਾਤਮਾ ਸੁਭਾਵਕ ਹੀ ਮਿਲ ਪਿਆ ਅਤੇ ਉਹ ਗੁਰਸ਼ਬਦੀ ਆ ਪਤ ਆਵਰੋ ਇੱਜ਼ਤ ਨੂੰ ਪ੍ਰਾਪਤ ਕਰ ਲੈਂਦਾ ਹੈ। ਮਾਰੂ ਮਹੱਲਾ ਪਹਿਲਾ, ਸੁੰਨ ਕਲਾ ਪਰੰਪਰ ਤਾਰੀ, ਆਪ ਨਿਰਾਲਮ ਅਪਰੇ ਅਪਾਰੀ। ਸੁੰਨ ਹੁੰਦਾ ਫੁਰ, ਅਪਰੰਪਰ ਪਰਮਾਤਮਾ ਨੇ ਸਾਰਿਆਂ ਵਿੱਚ ਆਪਣੀ ਕਲਾ ਸ਼ਕਤੀ ਹੈ ਜਿਹੜੀ ਧਾਰੀ ਤੋਂ ਭਾਵ ਟਿਕਾਈ ਹੋਈ ਹੈ, ਉਹ ਅਪਰਾ ਪਾਰੀ ਪਰਮਾਤਮਾ ਆਪ ਹੀ ਸਭ ਤੋਂ ਨਿਰਾਲਮ ਭਾਵ ਅਸੰਗ ਹੈ। ਆਪੇ ਕੁਦਰਤ ਕਰ ਦੇਖੈ, ਸੁੰਨੋ ਸੁੰਨੋ ਪਾਏ ਦਾ। ਉਹ ਕੁਦਰਤੀ ਪਰਮਾਤਮਾ ਕੁਦਰਤ ਭਾਵ ਮਾਇਆ ਦੁਆਰੇ ਆਪ ਹੀ ਸਭ ਨੂੰ ਬਣਾ ਬਣਾ ਕੇ ਵੇਖਦਾ ਹੈ। ਸੁੰਨ ਤੋਂ ਭਾਵ ਹੁੰਦਾ ਅਫੁਰ, ਪਰਮਾਤਮਾ ਆਪਣੇ ਤੋਂ ਸੁੰਨੋ ਭਾਵ ਆਕਾਸ਼ ਆਦਿਕਾਂ ਨੂੰ ਉਤਪਤ ਕਰਦਾ ਹੈ। ਪੌਣ ਪਾਣੀ ਸੁੰਨੈ ਤੇ ਸਾਜੇ, ਸਿਸ਼ਟ ਉਪਾਏ ਕਾਇਆ ਗੜ ਰਾਜੇ। ਪੌਣ ਹੁੰਦੀ ਹਵਾ, ਪਾਣੀ ਆਦਿਕ ਤੱਤ ਸੁੰਨੈ ਤੇ ਸਾਜੇ, ਅਫੁਰ ਤੋਂ ਹੀ ਬਣੇ ਨੇ, ਪਰਮਾਤਮਾ ਤੋਂ ਹੀ। ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹ ਆਪ ਇਸ ਕਾਇਆ ਰੂਪ ਗੜੇ ਵਿੱਚ ਰਾਜੇ ਤੋਂ ਭਾਵ ਵਿਰਾਜ ਹੋ ਰਿਹਾ ਹੈ। ਅਗਨ ਪਾਣੀ ਜੀ ਉਹ ਜੋਤ ਤੁਮਾਰੀ, ਸੁੰਨੇ ਕਲਾ ਰਹਾਏ ਦਾ। ਇਹ ਜੀਵ ਅਗਨ ਪਾਣੀ ਆਦਿਕ ਤੱਤਾਂ ਤੋਂ ਜੋ ਤੇਰੀ ਕਾਇਆ ਰਚੀ ਆ ਨਾ ਉਹਨੇ, ਇਹਦੇ ਵਿੱਚ ਉਸੇ ਦੀ ਜੋਤ ਹੈ, ਸੱਤਾ ਹੈ। ਉਹ ਸੁੰਨੇ ਜੋ ਫੁਰ ਪਰਮਾਤਮਾ ਆਪਣੀ ਕਲਾ ਕਰਕੇ ਇਸ ਦੇਹ ਦੇ ਵਿੱਚ ਹੀ ਜੀਵ ਨੂੰ ਰਹਾਏ ਦਾ ਸਥਿਤ ਕਰਦਾ ਹੈ। ਸੁੰਨਹੋ ਬ੍ਰਹਮਾ ਵਿਸ਼ਨੁ ਮਹੇਸ਼ ਉਪਾਏ, ਸੁੰਨੇ ਵਰਤੇ ਯੁਗ ਸਬਾਏ। ਸੁੰਨ ਹੁੰਦਾ ਅਫੁਰ, ਅਫੁਰ ਪਰਮਾਤਮਾ ਤੋਂ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਪੈਦਾ ਹੋਏ ਨੇ, ਅਫੁਰ ਪਰਮਾਤਮਾ ਤੋਂ ਹੀ ਸਾਰੇ ਯੁੱਗ ਆਪਣੇ ਸਮੇਂ ਅਨੁਸਾਰ ਵਰਤੇ ਨੇ। ਇਸ ਪਦ ਵਿਚਾਰੇ ਸੋ ਜਨ ਪੂਰਾ, ਤਿਸ ਮਿਲੀਐ ਭਰਮ ਚੁਕਾਏ ਦਾ। ਜੋ ਇਸ ਸੁੰਨ ਅਫੁਰ ਪਦ ਨੂੰ ਵਿਚਾਰਦਾ ਉਹ ਪੂਰਾ ਪੁਰਸ਼ ਹੈ, ਜੋ ਉਹਨੂੰ ਮਿਲਦਾ ਉਹਦਾ ਉਹ ਭਰਮ ਦੂਰ ਕਰ ਦਿੰਦਾ ਹੈ। ਸੁੰਨਹੋ ਸਪਤ ਸਰੋਵਰ ਥਾਪੇ, ਜਿਨ ਸਾਜੇ ਵਿਚਾਰੇ ਆਪੇ। ਅਫੁਰ ਪਰਮਾਤਮਾ ਨੇ ਪੰਜ ਗਿਆਨ ਇੰਦਰੀਏ ਅਤੇ ਮਨ ਬੁੱਧੀ ਰੂਪ ਸੱਤ ਸਰੋਵਰ ਬਣਾਏ ਨੇ। ਸੁੰਨੋ ਸਪਤ ਸਰੋਵਰ ਥਾਪੇ। ਸੋ ਸਪਤ ਹੁੰਦਾ ਸਹਿਤ ਪਤ ਆਵਰੋ ਦੇ ਸਤਸੰਗ ਰੂਪੀ ਸਰੋਵਰ ਨੂੰ ਬਣਾਇਆ, ਜਿਹਨੇ ਸੱਤ ਸਰੋਵਰ ਬਣਾਏ ਨੇ ਉਹ ਆਪ ਹੀ ਉਹਨਾਂ ਦੀ ਮਰਿਆਦਾ ਨੂੰ ਵਿਚਾਰਦਾ ਹੈ। ਤਿਤ ਸਤਸਰ ਮਨੁਆ ਗੁਰਮੁਖ ਨਾਵੈ, ਫਿਰ ਬਾਹੜ ਜੋ ਉਹਨਾਂ ਪਾਏ ਦਾ। ਉਹ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦੇ ਸਰੋਵਰ ਸਤਸੰਗ ਵਿੱਚ ਜਿਹਦਾ ਮਨ ਗੁਰਮੁਖ ਤੋਂ ਭਾਵ ਗੁਰਾਂ ਦੁਆਰੇ ਨਹਾਵੈ, ਇਸ਼ਨਾਨ ਕਰਦਾ ਹੈ, ਉਹਨੂੰ ਫਿਰ ਬਾਹੜ ਹੁੰਦਾ ਮੁੜ ਮੁੜ ਕੇ ਜੂਨੀਆਂ 'ਚ ਨਹੀਂ ਪਾਉਂਦਾ ਉਹ। ਸੁੰਨਹੋ ਚੰਦ ਸੂਰਜ ਗਹਿਣਾਰੇ, ਤਿਸ ਕੀ ਜੋਤ ਤ੍ਰਿਪਵਨ ਸਾਰੇ। ਸੁੰਨਹੋ ਤੋਂ ਭਾਵ ਫੁਰ ਪਰਮਾਤਮਾ ਤੋਂ ਹੀ ਚੰਦਰਮਾ ਸੂਰਜ ਅਤੇ ਗਹਿਣਾਰੇ ਆਕਾਸ਼ ਬਣਿਆ ਅਤੇ ਉਸੇ ਦੀ ਜੋਤ ਸੱਤਾ ਤਿੰਨਾਂ ਲੋਕਾਂ ਦੇ ਸਾਰਿਆਂ ਜੀਵਾਂ ਵਿੱਚ ਹੈ। ਸੁੰਨੇ ਅਲੱਖ ਅਪਾਰ ਨਿਰਾਲਮ, ਸੁੰਨੇ ਤਾੜੀ ਲਾਏ ਦਾ। ਉਹ ਅਫੁਰ ਪਰਮਾਤਮਾ ਅਲੱਖ ਹੈ, ਅਪਾਰ ਹੈ, ਸਭ ਤੋਂ ਨਿਰਾਲਮਾ ਸੰਗ ਹੈ। ਉਹ ਆਪਣੇ ਅਫੁਰ ਸਰੂਪ ਵਿੱਚ ਹੀ ਤਾੜੀ ਭਾਵ ਸਮਾਧੀ ਲਾਉਂਦਾ ਹੈ। ਸੁੰਨੋ ਧਰਤੇ ਆਕਾਸ ਉਪਾਏ, ਬਿਨ ਥੰਮਾ ਰਾਖੇ ਸੱਚ ਕਲ ਪਾਏ। ਅਫੁਰ ਪਰਮਾਤਮਾ ਤੋਂ ਧਰਤੀ ਆਕਾਸ਼ ਆਦਿਕ ਪੈਦਾ ਹੋਏ ਨੇ, ਥੰਮੇ ਤੋਂ ਬਿਨਾਂ ਹੀ ਸੱਚੇ ਨੇ ਆਪਣੀ ਕਲ ਜਿਹੜੀ ਸ਼ਕਤੀ ਪਾ ਕੇ ਰੱਖਿਆ। ਤ੍ਰਿਭਵਨ ਸਾਜ ਮੇਖਲੀ, ਮਾਇਆ ਆਪ ਉਪਾਏ ਖਪਾਏ ਦਾ। ਤਿੰਨਾਂ ਲੋਕਾਂ ਨੂੰ ਬਣਾ ਕੇ ਉੱਪਰ ਮਾਇਆ ਰੂਪੀ ਮੇਖਲੀ ਪਾਤੀ, ਗੋਦੜੀ ਪਾਤੀ, ਮੋਹ ਰੂਪੀ ਹੜੀ ਮਾਰ ਦਿੱਤੀ। ਭਾਵ ਮਾਇਆ ਦੀ ਤੜਾਗੀ ਵਿੱਚ ਘੇਰ ਛੱਡਿਆ ਸਾਰਿਆਂ ਨੂੰ, ਆਪ ਉਤਪਤ ਕਰਦਾ ਹੈ, ਆਪ ਹੀ ਨਾਸ ਕਰਦਾ ਹੈ। ਸੁਨੋ ਖਾਣੀ, ਸੁਨੋ ਬਾਣੀ, ਸੁਨੋ ਉਪਜੀ, ਸੁਨ ਸਮਾਣੀ। ਸੁਨੋ ਤੋਂ ਭਾਵ ਅਫੁਰ ਪਰਮਾਤਮਾ ਤੋਂ ਚਾਰ ਖਾਣੀਆਂ ਅਤੇ ਅਫੁਰ ਤੋਂ ਹੀ ਚਾਰ ਬਾਣੀਆਂ ਬਣੀਆਂ। ਸਾਰੀ ਰਚਨਾ ਬ੍ਰਹਮ ਤੋਂ ਪੈਦਾ ਹੋਈ ਹੈ, ਅੰਤ ਨੂੰ ਅਫੁਰ ਬ੍ਰਹਮ ਵਿੱਚ ਹੀ ਸਮਾ ਜਾਂਦੀ ਹੈ। ਪਹਿਲਾਂ ਦੱਸਿਆ ਸੀ ਉਹ ਇਕੱਲਾ ਅਫੁਰ ਹੀ ਬੈਠਾ ਰਿਹਾ, ਸੁਨ ਸਮਾਧੀ ਆਪ, ਫਿਰ ਸੁਨ ਤੋਂ ਸਾਰਾ ਕੁਛ ਹੀ ਬਣਾਤਾ ਉਹਨੇ। ਉਤ ਪੁਜ ਚਲਤ ਕੀਆ ਸਿਰ ਕਰਤਾ ਬਿਸਮਾਦ ਸ਼ਬਦ ਦੇ ਖਾਂਦਾ। ਸਿਰ ਕਰਤੇ ਭਾਵ ਸ਼੍ਰੋਮਣੀ ਕਰਤੇ ਪੁਰਖ ਨਹੀਂ, ਉਤ ਪੁਜ ਆਦਿਕ ਚਾਰ ਖਾਣੀਆਂ ਦਾ ਜਿਹੜਾ ਚਲਤ ਭਾਵ ਕੌਤਕ ਕੀਤਾ। ਬਿਸਮਾਦ ਸ਼ਬਦ ਹੁੰਦਾ ਅਸ਼ਚਰਜ ਰੂਪ ਬ੍ਰਹਮ, ਆਪ ਹੀ ਸਾਰੇ ਕੌਤਕ ਵਿਖਾਉਂਦਾ। ਗੁਰਾਂ ਦੇ ਸ਼ਬਦ ਕਰਕੇ ਉਹ ਬਿਸਮਾਦ ਰੂਪ ਬ੍ਰਹਮ ਵੇਖਣ ਵਿੱਚ ਆਉਂਦਾ। ਸੁਨੋ ਰਾਤ ਦਿਨ ਸਦੋਏ ਕੀਏ ਉਹ ਪੁਤ ਖਪਤ ਸੁਖਾ ਦੁੱਖ ਦੀਏ। ਅਫੋਰ ਬ੍ਰਹਮ ਨਹੀਂ, ਰਾਤ ਤੇ ਦਿਨ ਦੋਵੇਂ ਕੀਤੇ ਆ। ਉਤਪਤੀ ਤੇ ਖਪਤ ਪਰਲੋਂ ਵੀ ਆਪ ਹੀ ਕਰਦਾ, ਖਪਤ ਕਹੀਏ ਪਰਲੋਂ ਨੂੰ, ਅਤੇ ਕਰਮ ਅਨੁਸਾਰ ਆਪ ਹੀ ਦੁੱਖ ਸੁੱਖ ਦੇਣਾ ਕਰਦਾ। ਸੁੱਖ ਦੁਖੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਏਦਾ। ਉਹ ਵਾਹਿਗੁਰੂ ਆਪ ਸੁੱਖ ਦੁੱਖ ਤੋਂ ਅਤੀਤਾ ਭਾਵ ਰਹਿਤ ਹੈ ਤੇ ਅਮਰ ਹੈ, ਗੁਰਾਂ ਦੁਆਰਾ ਹੀ ਇਸ ਆਪਣੇ ਸਰੂਪ ਘਰ ਨੂੰ ਪਾਉਂਦਾ। ਸਾਮ ਵੇਦ ਰਿਗ ਜੁਜਰ ਅਥਰਬਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ। ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਬਣ ਵੇਦ, ਇਹ ਚਾਰੇ ਜੋ ਵੇਦ ਹੈ ਇਹਨਾਂ ਦਾ ਮੁੱਖ ਪੁਜਾਰੀ ਜੋ ਬ੍ਰਹਮ ਹੈ ਉਹ ਵੀ ਤ੍ਰਿਗੁਣਾਤਮਕ ਮਾਇਆ ਤੋਂ ਹੋਇਆ। ਜਾਂ ਬ੍ਰਹਮਾ ਇਹਨਾਂ ਚਾਰੇ ਵੇਦਾਂ ਨੂੰ ਪੜ੍ਹ ਕੇ ਮੂੰਹ ਤੋਂ ਓਮ ਬਚਨ ਕਹਿੰਦਾ ਕਿ ਮਾਇਆ ਤ੍ਰਿਗੁਣ ਰੂਪ ਹੈ ਬਈ, ਅਤੇ ਜੀਵ ਵੀ ਤ੍ਰਿਗੁਣਾਤਮਕ ਮਾਇਆ ਵਿੱਚ ਲੱਗੇ ਹੋਏ ਨੇ। ਤਾਂ ਕਿ ਕੀਮਤ ਕਹਿ ਨਾ ਸਕੈ ਕੋ ਤਿਉਂ ਬੋਲੇ ਜਿਉਂ ਬੋਲਾਂਦਾ। ਉਹ ਵਾਹਿਗੁਰੂ ਦੀ ਕੀਮਤ ਨੂੰ ਕੋਈ ਵੀ ਨਹੀਂ ਕਹਿ ਸਕਦਾ, ਜਿਵੇਂ ਉਹ ਬੁਲਾਉਂਦਾ ਐਵੇਂ ਸਭ ਕੋਈ ਬੋਲਦਾ। ਸੁਨੋ ਸਬਤ ਪਾਤਾਲ ਉਪਾਏ, ਸੁਨੋ ਭਵਨ ਰੱਖੇ ਲਿਵਲਾਏ। ਸੁਨ ਹੁੰਦਾ ਅਫੁਰ ਪਰਮਾਤਮਾ, ਅਫੁਰ ਤੋਂ ਹੀ ਸੱਤ ਪਤਾਲ ਉਤਪਤ ਹੋਇਆ। ਅਫੁਰ ਪਰਮਾਤਮਾ ਨੇ ਲਿਵ ਲਗਾ ਕੇ 14 ਭਵਨ ਰੱਖੇ ਨੇ, ਭਾਵ ਆਪਣੇ ਧਿਆਨ ਵਿੱਚ 14 ਭਵਨਾਂ ਨੂੰ ਰੱਖਿਆ। ਉਹਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਖੜਾ ਸਾਰਾ ਕੁਛ, ਬਸ ਮਿਹਰ ਹੈ ਉਹਦੀ, ਇਹੀ ਸਮਝ ਲਓ ਸਾਰਾ ਉਹਦੀ ਮਿਹਰ ਨਾਲ ਹੀ ਹੋ ਰਿਹਾ, ਤੇਰੀ ਦ੍ਰਿਸ਼ਟੀ 'ਚ ਹੀ ਹੋ ਰਿਹਾ, ਤੇਰੀ ਕਿਰਪਾ। ਸਭ ਆਪੇ ਕਾਰਨ ਕੀਆ ਪਰੰਪਰ ਸਭ ਤੇਰੋ ਕੀਆ ਕਮਾਏਂਦਾ। ਇਹ ਅਪਰੰਪਰ ਵਾਹਿਗੁਰੂ ਤੈਨੇ ਕਾਰਨ ਰੂਪ ਹੋ ਕੇ ਆਪ ਹੀ ਕਾਰਨ ਕਾਰਜ ਰੂਪ ਪ੍ਰਪੰਚ ਕੀਤਾ, ਤੇਰੇ ਕੀਤੇ ਹੋਏ ਹੁਕਮ ਨੂੰ ਸਭ ਕੋਈ ਕਮਾਉਂਦਾ। ਰਾਜ ਤਮ ਸਤ ਕਲ ਤੇਰੀ ਛਾਇਆ, ਜਨਮ ਮਰਨ ਹਉ ਮੈਂ ਦੁੱਖ ਪਾਇਆ। ਰਜੋ ਗੁਣ ਤਮੋ ਗੁਣ ਤੇ ਸਤੋ ਤਿੰਨੇ ਗੁਣੇ ਤੇਰੀ ਕਾਲ ਭਾਵ ਸ਼ਕਤੀ ਦਾ ਪਰਛਾਵ ਹੈ। ਜੋ ਇਹਦੀ ਹਉਮੇ ਵਿੱਚ ਲੱਗੇ ਨੇ ਉਹਨਾਂ ਨੇ ਜਨਮ ਮਰਨ ਦਾ ਦੁੱਖ ਪਾਇਆ। ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥਾ ਮੁਕਤ ਕਰਾਏਂਦਾ। ਜਿਸ ਉੱਤੇ ਹਰੀ ਸਰੂਪ ਮੁਖੀ ਗੁਰੂ ਕਿਰਪਾ ਕਰਦੇ ਆ ਉਹਨੂੰ ਗੁਣ ਚੌਥਾ, ਚੌਥੇ ਗੁਣ ਕਿਹੜਾ ਤੁਰਿਆ ਪਦ ਵਿੱਚ ਪ੍ਰਾਪਤ ਕਰਕੇ ਜਨਮ ਮਰਨ ਰੂਪ ਦੁੱਖਾਂ ਤੋਂ ਮੁਕਤ ਭਾਵ ਛਡਾਉਣਾ ਕਰਦੇ ਨੇ। ਸੁਨੋ ਉਪਜੇ ਦਸ ਅਵਤਾਰਾ ਸ੍ਰਿਸ਼ਟ ਉਪਾਏ ਕੀਆ ਪਾ ਸਾਰਾ। ਉਸ ਅਫੁਰ ਬ੍ਰਹਮ ਤੋਂ ਹੀ ਇਹ ਰਾਮਚੰਦਰ ਕ੍ਰਿਸ਼ਨ ਆਦਿਕ 10 ਅਵਤਾਰ ਉਪਜੇ, ਜਿਹਨੇ ਸ੍ਰਿਸ਼ਟੀ ਪੈਦਾ ਕਰਕੇ ਸਾਰਾ ਸੰਸਾਰ ਦਾ ਪਸਾਰਾ ਕੀਤਾ। ਇਹ ਪਹਿਲਾਂ ਆਪਾਂ 10 ਹੀ ਆਏ ਹਾਂ ਕਿ 10 ਅਵਤਾਰ ਪਿੱਛੇ ਵੀ ਦੱਸੇ ਸੀਗੇ ਨਾ, ਦੋ ਜੰਗਲ ਵਿੱਚ ਵਿਚਰਨ ਵਾਲੇ ਬ੍ਰਾਹ ਤੇ ਨਰਸਿੰਘ ਅਵਤਾਰ, ਦੋ ਬਾਰ ਭਾਵ ਜਲ ਵਿੱਚ ਵਿਚਰਨ ਵਾਲੇ ਮੱਛ ਤੇ ਕੱਛ, ਤੋ ਇਸੇ ਪ੍ਰਕਾਰ ਚਾਰ ਵਿਪਰ ਜਿਹੜੇ ਬ੍ਰਾਹਮਣ ਜਾਤੀ 'ਚ, ਬੁੱਧ ਅਵਤਾਰ, 52 ਪਰਸ਼ੁਰਾਮ ਨੇ ਕਲੰਕ ਅਵਤਾਰ, ਦੋ ਰਾਜਾ ਰੂਪ ਰਾਮਚੰਦਰ ਤੇ ਕ੍ਰਿਸ਼ਨ ਅਵਤਾਰ, ਇਸ ਪ੍ਰਕਾਰ ਇਹ ਪਹਿਲਾਂ 10 ਦੱਸੇ ਹਨ। ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏਂਦਾ। ਦੇਵ ਤੇ ਦੈਂਤ ਗਣ ਅਤੇ ਗੰਧਰਵ ਉਹਨੇ ਸਾਜੇ ਬਣਾਏ ਨੇ ਅਤੇ ਸਾਰੇ ਉਹਦਾ ਲਿਖਿਆ ਹੋਇਆ ਹੀ ਕਰਮ ਕਮਾਉਂਦੇ ਜਿਵੇਂ ਹੁਕਮ ਕਰਦਾ। ਗੁਰਮੁਖ ਸਮਝੈ ਰੋਗ ਨਾ ਹੋਈ, ਇਹ ਗੁਰ ਕੀ ਪੌੜੀ ਜਾਣੈ ਜਨ ਕੋਈ। ਜੋ ਗੁਰਮੁਖ ਗੁਰਾਂ ਦੁਆਰੇ ਸਮਝਦਾ ਹੈ ਉਹਨੂੰ ਹਉਮੈ ਰੂਪੀ ਰੋਗ ਨਹੀਂ ਹੁੰਦਾ, ਇਹ ਗੁਰਾਂ ਦੀ ਸਿੱਖਿਆ ਰੂਪ ਪੌੜੀ ਨੂੰ ਕੋਈ ਵਿਰਲਾ ਮਨੁੱਖੀ ਜਾਣਦਾ। ਜੁਗੈ ਜਗੁੰਤਰ ਮੁਕਤ ਪਰਾਇਣ ਸੋ ਮੁਕਤ ਪਾਇਆ ਪਤ ਪਾਏਂਦਾ। ਜੋ ਮੁਕਤ ਸਰੂਪ ਪਰਮਾਤਮਾ ਸਾਰਿਆਂ ਯੁੱਗਾਂ ਵਿੱਚ ਯੁੱਗ ਤੋਂ ਭਾਵ ਜੁੜ ਰਿਹਾ, ਜੋ ਉਹਦੇ ਪ੍ਰਾਇਣ ਆਸਰੇ ਹੋਇਆ ਉਹ ਮੁਕਤ ਰੂਪ ਹੋਇਆ, ਪਤ ਇੱਜ਼ਤ ਨੂੰ ਪਾਉਂਦਾ। ਜੋ ਯੁੱਗਾਂ ਯੁੱਗਾਂ ਅੰਤਰ ਮੁਕਤੀ ਦਾ ਪ੍ਰਾਇਣ ਭਾਵ ਆਸਰਾ, ਉਸ ਪਤਪਤੀ ਪਰਮਾਤਮਾ ਪਾ ਕੇ ਉਹ ਜੀਵ ਮੁਕਤ ਰੂਪ ਹੋਇਆ। ਪੰਜ ਤੱਤ ਸੁਨੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ। ਅਫੋਰ ਬ੍ਰਹਮ ਤੋਂ ਹੀ ਪੰਜਾਂ ਤੱਤਾਂ ਦਾ ਪ੍ਰਗਾਸ ਹੋਇਆ ਤੇ ਪੰਜਾਂ ਤੱਤਾਂ ਦੇ ਸੰਯੋਗ ਤੋਂ ਸਥੂਲ ਦੇਹ ਬਣੀ ਹੈ। ਇਹ ਜੀਵ ਦੇਹ ਦਾ ਸੰਜੋਗੀ ਹੋ ਕੇ ਕਰਮਾਂ ਦਾ ਅਭਿਆਸ ਕਰਦਾ। ਬੁਰਾ ਭਲਾ ਦੋਏ ਮਸਤਕ ਲਿਖੇ ਪਾਪ ਪੁੰਨ ਬੀਜ ਆਏਂਦਾ। ਬੁਰੇ ਭਲੇ ਕਰਮ ਜੋ ਵੀ ਕੀਤੇ ਆ ਉਹ ਦੋਵੇਂ ਮੱਥੇ ਤੇ ਲਿਖੇ ਗਏ ਆ। ਪਾਪਾਂ ਪੁੰਨਾਂ ਰੂਪੀ ਬੀਜ ਕਰਕੇ ਜੀਵ ਆਉਂਦਾ ਜਾਂਦਾ ਜੰਮਦਾ ਮਰਦਾ। ਉੱਤਮ ਸਤਿਗੁਰ ਪੁਰਖ ਨਿਰਾਲੇ ਸ਼ਬਦ ਰਤੇ ਹਰ ਰਸ ਮਤ ਵਾਲੇ। ਸੰਸਾਰ ਤੋਂ ਨਿਰਾਲੇ ਹੁੰਦਾ ਸੰਗ ਰਹਿਣ ਕਰਕੇ ਸਤਿਗੁਰੂ ਉੱਤਮ ਪੁਰਖ ਨੇ। ਹਰੀ ਨਾਮ ਰਸ ਵਿੱਚ ਮਤਵਾਲੇ ਮਸਤ ਰਹਿਣ ਕਰਕੇ ਸ਼ਬਦ ਹੁੰਦਾ ਬ੍ਰਹਮ ਵਿੱਚ ਰਤੇ ਹੋਏ ਨੇ। ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਏਂਦਾ। ਐਸੇ ਗੁਰੂ ਤੋਂ ਗਿਆਨ ਪਾਈਏ ਤਾਂ ਰਿੱਧੀ ਸਿੱਧੀ ਤੇ ਬੁੱਧੀ ਆਦਿਕ ਸਭ ਪਦਾਰਥ ਪ੍ਰਾਪਤ ਹੁੰਦੇ ਨੇ। ਪਰ ਪੂਰੀਆਂ ਭਾਗਾਂ ਵਾਲਾ ਬੰਦਾ ਹੀ ਇਹੋ ਜਿਹੇ ਗੁਰੂ ਨਾਲ ਮਿਲ ਕੇ ਆਪਣੇ ਮਨ ਨੂੰ ਮਿਲਾਉਂਦਾ। ਇਸ ਮਨ ਮਾਇਆ ਕਉ ਨਿਹੁ ਘਨੇਰਾ ਕੋਈ ਬੂਝੋ ਗਿਆਨੀ ਕਰਹੁ ਨਿਬੇਰਾ। ਇਹ ਮਨ ਨੂੰ ਮਾਇਆ ਦਾ ਬਹੁਤ ਪ੍ਰੇਮ ਲੱਗਿਆ ਹੋਇਆ, ਪ੍ਰੇਮ ਬਹੁਤ ਲੱਗਿਆ ਹੈ, ਚਿੰਬੜਿਆ ਬੈਠਾ। ਗਿਆਨੀਆਂ ਤੋਂ ਪੁੱਛ ਕੇ ਕੋਈ ਇਹ ਗੱਲ ਦਾ ਨਿਬੇੜਾ ਕਰ ਲਓ, ਫੈਸਲਾ ਕਰ ਲਓ। ਆਸਾ ਮਨਸਾ ਹੋਮੈ ਸਹਿਸਾ ਨਰ ਲੋਭੀ ਕੂੜ ਕਮਾਏਂਦਾ। ਮਨ ਵਿੱਚ ਪਦਾਰਥਾਂ ਦੀ ਆਸਾ ਤੇ ਮਨਸਾ ਦੀ ਵਾਸ਼ਨਾ ਹੈ, ਹੋਮੈ ਉਹਦੀ ਦੇਹ ਅੰਗਤਾ ਵੀ ਹੈ, ਫਿਰ ਨਾਮ ਪ੍ਰਾਪਤੀ ਵਿੱਚ ਸੰਸਾ ਵੀ ਹੈ। ਇਸ ਲਈ ਲੋਭੀ ਬੰਦਾ ਝੂਠੇ ਕਰਮ ਕਮਾਉਂਦਾ। ਸਤਿਗੁਰ ਤੇ ਪਾਏ ਵਿਚਾਰਾ ਸੁੰਨ ਸਮਾਧ ਸੱਚੇ ਘਰ ਬਾਰਾ। ਜਿਹੜਾ ਜੀਵ ਹੈ ਨਾ ਸਤਿਗੁਰਾਂ ਤੋਂ ਸ਼ੁਭ ਵਿਚਾਰ ਪਾਉਂਦਾ ਉਹ ਸੱਚੇ ਘਰ ਵਾਲੇ ਪਰਮਾਤਮਾ ਵਿੱਚ ਸੁੰਨ ਜੋ ਅਫੁਰ ਸਮਾਧੀ ਲਾਉਂਦਾ ਜਾਂ ਸੱਚੇ ਘਰ ਸਤਸੰਗ ਦੇ 12 ਭਾਵ ਦਰਵਾਜ਼ੇ ਪਰ ਬੈਠ ਕੇ ਸੁੰਨ ਭਾਵ ਅਫੁਰ ਸਮਾਧੀ ਲਾਉਂਦਾ। ਨਾਨਕ ਨਿਰਮਲ ਨਾਦ ਸ਼ਬਦ ਧੁਨ ਸੱਚ ਰਾਮੈ ਨਾਮ ਸਮਾਏਂਦਾ। ਮਹਾਰਾਜ ਕਥਨ ਕਰਦੇ ਆ ਗੁਰਾਂ ਦੇ ਸ਼ਬਦ ਦੁਆਰਾ ਨਿਰਮਲ ਨਾਦ ਭਾਵ ਬ੍ਰਹਮ ਨੂੰ ਧੁਨ ਹੁੰਦਾ ਉਚਾਰ ਨਾ ਕਰੇ ਤਾਂ ਰਾਮ ਹੈ ਨਾਮ ਜਿਸਦਾ ਉਹ ਨਾਮੀ ਵਿੱਚ ਸਮਾਏਂਦਾ, ਅਭੇਦ ਹੋ ਜਾਂਦਾ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਨਿਰਮਲ ਜਿਹੜਾ ਨਾਦ ਭਾਵ ਬ੍ਰਹਮ ਨੂੰ ਉਚਾਰ ਨਾ ਕਰੇ, ਉਹਦੇ ਕੀਰਤਨ ਕਥਾ ਨੂੰ ਨਾਮ ਨੂੰ ਉਚਾਰ ਨਾ ਕਰੇ, ਫਿਰ ਇਹ ਜੀਵ ਉਹਦੇ ਵਿੱਚ ਹੀ ਲੀਨ ਹੋ ਜਾਂਦਾ, ਸਮਾ ਜਾਂਦਾ। ਵਾਹਿਗੁਰੂ 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 ਵਾਹਿਗੁਰੂ।